SBS Radio.
Settlement Guide. ਅਸੀਂ ਉਹਨਾਂ ਸਹੂਲਤਾਂ ਤੇ ਮੁੱਦਿਆਂ ਦੀ ਗੱਲ ਕਰਦੇ ਹਾਂ ਜੋ ਤੁਹਾਨੂੰ ਆਸਟ੍ਰੇਲੀਆ 'ਚ ਵਸੇਵੇਂ 'ਚ ਮਦਦ ਕਰਦੇ ਨੇ। ਹੋਰ ਜਾਣਕਾਰੀ ਲਈ ਜੁੜੋ sbs.com.au/punjabi ਨਾਲ।
ਆਸਟ੍ਰੇਲੀਆ ਦੇ ਮੂਲ ਲੋਕ, ਜਿਨ੍ਹਾਂ ਨੂੰ ਆਸਟ੍ਰੇਲੀਆ 'ਚ ਫਸਟ ਪੀਪਲ ਵੀ ਕਿਹਾ ਜਾਂਦਾ ਹੈ, ਬਾਰੇ ਮੰਨਣਾ ਹੈ ਕਿ ਇਹ ਸੰਸਾਰ ਭਰ ਦੀ ਸਭ ਤੋਂ ਪੁਰਾਣੀ ਜਿਉਂਦੀ ਜਾਗਤੀ ਸੱਭਿਅਤਾ ਹੈ। ਇੱਕ ਇੰਟਰਨੈਸ਼ਨਲ ਟੀਮ ਆਫ ਅਕੈਡਮਿਕਸ ਵੱਲੋਂ ਕੀਤੀ ਗਈ ਜੈਨੇਟਿਕ ਖੋਜ ਦੁਆਰਾ ਇਹਨਾਂ ਦੀ ਹੋਂਦ ਕੋਈ 50,000 ਸਾਲ ਪੁਰਾਣੀ ਸਿੱਧ ਹੋਈ ਹੈ। ਪਰ ਬਾਵਜੂਦ ਇਸ ਦੇ ਅਜੇ ਵੀ ਕਈ ਆਸਟ੍ਰੇਲੀਅਨ ਭਾਈਚਾਰੇ ਦੇ ਲੋਕਾਂ ਨੂੰ ਇਹਨਾਂ ਮੂਲ ਲੋਕਾਂ ਬਾਰੇ ਬਹੁਤ ਹੀ ਥੋੜ੍ਹਾ ਗਿਆਨ ਹੈ। ਸਾਲ 2014 ਵਿਚਲੇ ਆਸਟ੍ਰੇਲੀਅਨ ਰੀਕੌਂਸੀਲੀਏਸ਼ਨ ਬੈਰੋਮੀਟਰ ਅਨੁਸਾਰ ਸਿਰਫ 30% ਆਸਟ੍ਰੇਲੀਅਨ ਨਾਗਰਿਕਾਂ ਨੂੰ ਹੀ ਐਬੋਰੀਜਨਲ ਅਤੇ ਟੋਰਿਸ ਸਟ੍ਰੇਟ ਆਈਲੈਂਡਰ ਲੋਕਾਂ ਦੇ ਇਤਿਹਾਸ ਅਤੇ ਸੱਭਿਆਚਾਰ ਬਾਰੇ ਕੋਈ ਜਾਣਕਾਰੀ ਸੀ। ਆਸਟ੍ਰੇਲੀਆ ਦੇ ਮੂਲ ਲੋਕ ਐਬੋਰੀਜਨਲ ਅਤੇ ਟੋਰਿਸ ਸਟ੍ਰੇਟ ਆਈਲੈਂਡਰ ਦੇ ਨਾਲ ਸੰਬੰਧਿਤ ਹਨ ਅਤੇ 2011 ਵਾਲੀ ਜਨਗਣਨਾ ਮੁਤਾਬਕ ਇਹ ਆਸਟ੍ਰੇਲੀਆ ਦੀ ਕੁੱਲ ਜਨਸੰਖਿਆ ਦਾ ਸਿਰਫ 3% ਹਿੱਸਾ ਹੀ ਹਨ। 1788 ਵਾਲੀ ਯੂਰੋਪੀਅਨ ਸੈਟਲਮੈਂਟ ਵਾਲੀ ਨੀਤੀ ਕਾਰਨ ਇਹਨਾਂ ਟ੍ਰੈਡੀਸ਼ਨਲ ਓਨਰਸ ਆਫ ਦਾ ਲੈਂਡ ਮੰਨੇ ਜਾਂਦੇ ਲੋਕਾਂ ਨਾਲ ਅੰਤਾਂ ਦਾ ਧੱਕਾ ਉਸ ਸਮੇਂ ਹੋਇਆ ਸੀ ਜਦੋਂ ਇਹਨਾਂ ਕੋਲੋਂ ਸਿਵਲ ਰਾਈਟਸ, ਸੱਭਿਆਚਾਰ ਅਤੇ ਬੋਲੀ ਵੀ ਖੋ ਲਈ ਗਈ ਸੀ। ਨਾਇਡੋਕ ਵੀਕ ਮਨਾਉਂਦੇ ਹੋਏ ਪੇਸ਼ ਹੈ MP ਸਿੰਘ ਕੋਲੋਂ ਇਹਨਾਂ ਮੂਲ ਲੋਕਾਂ ਬਾਰੇ ਵਿਸਥਾਰ ਨਾਲ ਜਾਣਕਾਰੀ। ਗੁਰੈਂਗ ਗੁਰੈਂਗ ਦੇ ਵਡੇਰੇ ਰਿਚਰਡ ਜੌਨਸਨ ਦਾ ਦਿਲ ਉਸ ਸਮੇਂ ਬਹੁਤ ਹੀ ਦੁਖਦਾ ਹੈ ਜਦੋਂ ਉਹ ਆਪਣੇ ਪੁਰਖਿਆਂ ਨਾਲ ਕੋਲੋਨਾਈਜੇਸ਼ਨ ਸਮੇਂ ਹੋਈਆਂ ਜਾਤੀਆਂ ਬਾਰੇ ਯਾਦ ਕਰਦੇ ਹਨ। ਜਿਸ ਸਮੇਂ ਯੂਰੋਪੀਅਨ ਸੈਟਲਰਸ ਨੇ ਜੌਨਸਨ ਦੀ ਆਪਣੀ ਧਰਤੀ ਉੱਤੇ ਹੀ ਪਹਿਲੀ ਵਾਰ ਕਦਮ ਰੱਖੇ ਸਨ ਤਾਂ ਉਸ ਸਮੇਂ ਜੌਨਸਨ ਦੇ ਕਬੀਲੇ ਨੂੰ ਲਗਭਗ ਪੂਰੀ ਤਰ੍ਹਾਂ ਨਾਲ ਖਤਮ ਕਰ ਦਿੱਤਾ ਗਿਆ ਸੀ। ਉਹਨਾਂ ਦੇ ਕਬੀਲੇ ਵਿੱਚੋਂ ਉਹਨਾਂ ਦਾ ਦਾਦਾ ਹੀ ਜਿਉਂਦਾ ਬਚਣ ਵਿੱਚ ਕਾਮਯਾਬ ਹੋ ਸਕਿਆ ਸੀ।
One of the chases that was perpetrated upon their people where they were hunted down and ran over to a place called Magool, which is a mountain that they hid themselves on. And he was placed in the undergrowth by his uncle, Gimimi. And Gimimi told grandfather Newlang that he should wait in the grass or in this hollow log, and they came back and collected him after dark. So, he was. We were fortunate. We wouldn't be here today if that didn't happen. He may have been killed. He may have been taken away and put in an institution with other children and raised as a European, so our history would have been a whole lot different.
Saal 1867 ton 1911 vich liandiyan gaiyan kuj neetiyan jinna da naam mool lokan da bachaa karna rakhya gaya si de tehat kai bachiyan nu ohna de maapiyan ton alag thalag kar ditta gaya si. Stolen generation de naam naal jani jandi is neeti dwara ਮਿਲੇ ਜੁਲੇ ਐਬੋਰੀਜਨਲ ਬੱਚਿਆਂ ਨੂੰ ਉਹਨਾਂ ਦੇ ਮਾਪਿਆਂ ਤੋਂ ਵਿਛੋੜ ਕੇ ਕਈ ਅਜਿਹੀਆਂ ਸੰਸਥਾਵਾਂ ਦੇ ਹਵਾਲੇ ਕਰ ਦਿੱਤਾ ਗਿਆ ਸੀ ਜੋ ਕਿ ਉਹਨਾਂ ਨੂੰ ਯੂਰੋਪੀਅਨ ਬਣਾਉਣ ਲਈ ਕਾਇਮ ਕੀਤੀਆਂ ਗਈਆਂ ਸਨ। ਰਾਜਾਂ ਨੂੰ ਇਹ ਅਧਿਕਾਰ ਦਿੱਤੇ ਗਏ ਕਿ ਐਬੋਰੀਜਨਲ ਲੋਕ ਕਿਸ ਵਿਅਕਤੀ ਨਾਲ ਵਿਆਹ ਕਰਵਾਉਣ ਅਤੇ ਕਿਹਨਾਂ ਲੋਕਾਂ ਦੇ ਨਾਲ ਮਿਲ ਕੇ ਰਹਿਣ। ਇਸ ਤੋਂ ਇਲਾਵਾ 1970 ਤੱਕ ਤਾਂ ਐਬੋਰੀਜਨਲ ਲੋਕਾਂ ਨੂੰ ਆਪਣੀ ਬੋਲੀ ਬੋਲਣ ਤੋਂ ਵੀ ਵਰਜਿਆ ਗਿਆ ਸੀ। ਯੂਰੋਪੀਅਨ ਸਥਾਪਤੀ ਤੋਂ ਪਹਿਲਾਂ ਇਹਨਾਂ ਮੂਲਕ ਲੋਕਾਂ ਵੱਲੋਂ ਤਕਰੀਬਨ 250 ਦੇ ਕਰੀਬ ਭਾਸ਼ਾਵਾਂ ਬੋਲੀਆਂ ਜਾਂਦੀਆਂ ਸਨ। ਸਾਲ 2012 ਵਿੱਚ ਕਰਵਾਏ ਗਏ ਇੱਕ ਸਰਵੇਖਣ ਤੋਂ ਪਤਾ ਚੱਲਿਆ ਹੈ ਕਿ ਇਸ ਸਮੇਂ ਸਿਰਫ ਅਤੇ ਸਿਰਫ 120 ਭਾਸ਼ਾਵਾਂ ਦੇ ਕੇਵਲ ਕੁਝ ਅੰਸ਼ ਹੀ ਬਾਕੀ ਬਚੇ ਹਨ ਅਤੇ ਕੇਵਲ 13 ਤੋਂ 18 ਭਾਸ਼ਾਵਾਂ ਹੀ ਇਸ ਸਮੇਂ ਵਰਤੋਂ ਵਿੱਚ ਲਿਆਂਦੀਆਂ ਜਾ ਰਹੀਆਂ ਹਨ।
They restricted our use of our languages, the speaking of language between individuals and in families. People weren't allowed to speak their language for fear of being removed. So the speaking of language and the communication between one another became suppressed to the point that it was only done out of sight and out of earshot of people who may not have shared our cultural needs and requirements.
ਇੱਥੇ ਇਹ ਦੱਸਣਾ ਵਾਜਬ ਹੋਵੇਗਾ ਕਿ ਐਬੋਰੀਜਨਲ ਅਤੇ ਟੋਰਿਸ ਸਟੇਟ ਆਈਲੈਂਡਰ ਲੋਕਾਂ ਕੋਲ 1960 ਤੱਕ ਵੋਟ ਪਾਉਣ ਦਾ ਕੋਈ ਵੀ ਹੱਕ ਨਹੀਂ ਸੀ ਅਤੇ ਉਹਨਾਂ ਨੂੰ ਸੋਸ਼ਲ ਸਿਕਿਉਰਿਟੀ ਵਾਲਾ ਲਾਭ ਵੀ ਨਹੀਂ ਸੀ ਦਿੱਤਾ ਜਾਂਦਾ। ਐਬੋਰੀਜਨਲ ਲੋਕਾਂ ਦੀ ਸੰਭਾਲ ਅਜਿਹੇ ਵਿਭਾਗ ਨੂੰ ਸੌਂਪੀ ਗਈ ਸੀ ਜਿਸ ਕੋਲ ਆਸਟ੍ਰੇਲੀਆ ਦੇ ਪੌਦਿਆਂ ਅਤੇ ਜਾਨਵਰਾਂ ਦੀ ਦੇਖਰੇਖ ਦੀ ਜ਼ਿੰਮੇਵਾਰੀ ਸੀ, ਯਾਨੀ ਕਿ ਉਹਨਾਂ ਨੂੰ ਇੱਕ ਤਰ੍ਹਾਂ ਨਾਲ ਜਾਨਵਰਾਂ ਜਾਂ ਪੌਦਿਆਂ ਵਾਂਗ ਹੀ ਸਮਝਿਆ ਜਾਂਦਾ ਸੀ।
We were recognised as citizens and given the right to vote, even though prior to that some of our people were allowed to vote. There was no official recognition or instruction from government about Aboriginal people being recognised in the census. And so we jumped from being part of flora and fauna into being real people. And I preferred to stay as flora and fauna. It makes me indigenous to the country, to the land upon which I walk and live and raise my family.
ਪਰ ਸਾਲ 1967 ਵਿਚਲੇ ਰੈਫਰੈਂਡਮ ਦੁਆਰਾ ਕੁਝ ਰਾਹਤ ਦੇਖਣ ਨੂੰ ਮਿਲੀ ਸੀ ਅਤੇ ਐਬੋਰੀਜਨਲ ਅਤੇ ਟੋਰਿਸ ਸਟੇਟ ਆਈਲੈਂਡਰ ਲੋਕਾਂ ਨਾਲ ਹੋਣ ਵਾਲੀ ਡਿਸਕ੍ਰਿਮੀਨੇਸ਼ਨ ਖਤਮ ਕੀਤੀ ਗਈ ਸੀ। ਇਸ ਤੋਂ 2 ਸਾਲ ਬਾਅਦ ਸਾਰੇ ਹੀ ਰਾਜਾਂ ਦੁਆਰਾ ਇਹਨਾਂ ਲੋਕਾਂ ਦੇ ਬਚਾਅ ਲਈ ਵਰਤੀ ਜਾਣ ਵਾਲੀ ਨੀਤੀ ਨੂੰ ਖਾਰਜ ਕਰ ਦਿੱਤਾ ਗਿਆ ਅਤੇ ਸਾਲ 2008 ਵਿੱਚ ਉਸ ਸਮੇਂ ਦੇ ਪ੍ਰਧਾਨ ਮੰਤਰੀ ਕੈਵਿਨ ਰੱਡ ਨੇ ਸਟੋਲਨ ਜਨਰੇਸ਼ਨ ਕੋਲੋਂ ਸਰਕਾਰੀ ਤੌਰ 'ਤੇ ਮਾਫ਼ੀ ਵੀ ਮੰਗੀ ਸੀ।
We took the traditional lands and smashed the traditional way of life. We brought the diseases and the alcohol. We committed the murders. We took the children from their mothers.
ਅਤੇ ਸਭ ਤੋਂ ਪਹਿਲਾਂ ਆਸਟ੍ਰੇਲੀਆ ਦੇ ਭੂਤਪੂਰਵ ਪ੍ਰਧਾਨ ਮੰਤਰੀ ਕੀਟਿੰਗ ਵੱਲੋਂ ਜਨਤਕ ਤੌਰ 'ਤੇ ਮੰਨਿਆ ਗਿਆ ਸੀ ਕਿ ਯੂਰੋਪੀਅਨ ਸੈਟਲਮੈਂਟ ਕਾਰਨ ਐਬੋਰੀਜਨਲ ਅਤੇ ਟੋਰਿਸਟ ਸਟੇਟ ਆਈਲੈਂਡਰ ਲੋਕਾਂ ਦੇ ਨਾਲ ਜਿਆਦਤੀਆਂ ਹੋਈਆਂ ਸਨ। ਇਸ ਰੀਕੌਂਸੀਲੀਏਸ਼ਨ ਯਾਨੀ ਕਿ ਸੁਲ੍ਹਾ ਨੂੰ ਉਸ ਸਮੇਂ ਹੋਰ ਤਾਕਤ ਮਿਲੀ ਜਦੋਂ ਤਕਰੀਬਨ 1/4 million ਲੋਕਾਂ ਨੇ ਸਾਲ 2000 ਵਿੱਚ ਸਿਡਨੀ ਦੇ ਹਾਰਬਰ ਬ੍ਰਿਜ ਉੱਤੇ ਇਹਨਾਂ ਦੇ ਹੱਕ ਵਿੱਚ ਮਾਰਚ ਕੀਤੀ ਸੀ ਅਤੇ ਪਿਛਲੇ ਇੱਕ ਦਹਾਕੇ ਦੌਰਾਨ ਤਕਰੀਬਨ 800 ਤੋਂ ਵੀ ਜ਼ਿਆਦਾ ਅਦਾਰਿਆਂ, ਸੰਸਥਾਵਾਂ ਅਤੇ ਭਾਈਚਾਰਕ ਸਮੂਹਾਂ ਨੇ ਰੀਕੌਂਸੀਲੀਏਸ਼ਨ ਨੀਤੀਆਂ ਨੂੰ ਲਾਗੂ ਕੀਤਾ ਹੈ ਤਾਂ ਕਿ ਪਿੱਛੇ ਹੋਈਆਂ ਗਲਤੀਆਂ ਨੂੰ ਕੁਝ ਕੁ ਸੁਧਾਰਿਆ ਜਾ ਸਕੇ।
I remember it was a very emotional time for a lot of people, and the fact that there was a march over the Sydney Harbour Bridge, I think those particular instances for me derived a lot more feelings of times are changing. Sadly, the changes that we've seen have been too rare.
ਪਰ ਇਹ ਸਾਰਾ ਕੁਝ ਕੀਤੇ ਜਾਣ ਦੇ ਬਾਵਜੂਦ ਵੀ ਮੂਲਕ ਅਤੇ ਗੈਰ ਮੂਲਕ ਲੋਕਾਂ ਵਿਚਲਾ ਆਪਸੀ ਵਿਹਾਰ ਬਿਲਕੁਲ ਨਾਮਾਤਰ ਹੀ ਹੈ। ਇੱਕ ਹੋਰ ਰਿਪੋਰਟ ਵਿੱਚ ਇਹ ਦਰਸਾਇਆ ਗਿਆ ਹੈ ਕਿ ਆਸਟ੍ਰੇਲੀਆ ਦੀ ਆਮ ਜਨਤਾ ਵਿੱਚੋਂ ਸਿਰਫ 30% ਲੋਕ ਹੀ ਐਬੋਰੀਜਨਲ ਅਤੇ ਟੋਰਿਸਟ ਸਟੇਟ ਆਈਲੈਂਡਰ ਮੂਲ ਦੇ ਲੋਕਾਂ ਦੇ ਨਾਲ ਵਿਚਰਦੇ ਅਤੇ ਕੋਈ ਵਿਹਾਰ ਰੱਖਦੇ ਹਨ।
Get out and meet a couple, ask about our culture and don't be scared or standoffish, and you know, like every race you might run into a few bad ones, but majority of us are good. Yeah, get out there and try and immerse yourself in the culture and please don't try and impose other traditions upon us. You know, we've got our own. We're not trying to impose anything on yous either, but get out there and get to know us a bit better.
Changi gal e hai ਕਿ 80% ਤੋਂ ਵੀ ਜ਼ਿਆਦਾ ਆਸਟ੍ਰੇਲੀਅਨ ਲੋਕ ਐਬੋਰੀਜਨਲ ਲੋਕਾਂ ਦੇ ਇਤਿਹਾਸ ਬਾਰੇ ਜਾਣਨ ਦੇ ਇੱਛੁਕ ਹਨ ਕਿਉਂਕਿ ਇਹਨਾਂ ਬਾਰੇ ਕਦੇ ਵੀ ਸਕੂਲਾਂ ਆਦਿ ਵਿੱਚ ਨਹੀਂ ਦੱਸਿਆ ਜਾਂ ਪੜ੍ਹਾਇਆ ਜਾਂਦਾ। ਮੂਲ ਲੋਕਾਂ ਦੇ ਪਿਛੋਕੜ ਬਾਰੇ ਗੰਭੀਰਤਾ ਨਾਲ ਦੱਸਿਆ ਜਾਣਾ ਅਤੇ ਇਹਨਾਂ ਲੋਕਾਂ ਨਾਲ ਨੇੜਤਾ ਪੈਦਾ ਕਰਨ ਨਾਲ ਹੀ ਐਬੋਰੀਜਨਲ ਲੋਕਾਂ ਦੀ ਸਮਾਜਿਕ ਸਥਿਤੀ ਵਿੱਚ ਕੁਝ ਸੁਧਾਰ ਹੋ ਸਕੇਗਾ। ਸਿਰਫ ਰਸਮੀ ਮਾਫੀਆਂ ਦੁਆਰਾ ਕੁਝ ਵੀ ਪ੍ਰਾਪਤ ਹੋ ਸਕਣਾ ਮੁਸ਼ਕਲ ਹੈ।
About acknowledging Aboriginal and Torres Strait Islander people were the first people of this country. It just sets the record right for any future development. From there, we can start addressing the issues that are at hand, but also importantly plan for the future.
ਹਾਜ਼ਰੀਨ, ਨਾਈਡੋਕ ਵੀਕ ਮਨਾਉਂਦੇ ਹੋਏ ਤੁਸੀਂ ਆਪਣੇ ਵੱਲੋਂ ਕੀ ਯੋਗਦਾਨ ਪਾਇਆ ਹੈ ਸਾਡੇ ਨਾਲ ਜ਼ਰੂਰ ਸਾਂਝਾ ਕਰੋ। 042-992-6363 ਉੱਤੇ ਮੈਸੇਜ ਕਰੋ ਜੀ।
ਸੈਟਲਮੈਂਟ ਗਾਈਡ, ਅਸੀਂ ਉਹਨਾਂ ਸਹੂਲਤਾਂ ਅਤੇ ਮੁੱਦਿਆਂ ਦੀ ਗੱਲ ਕਰਦੇ ਹਾਂ ਜੋ ਤੁਹਾਨੂੰ ਆਸਟ੍ਰੇਲੀਆ 'ਚ ਵਸੇਵੇਂ 'ਚ ਮਦਦ ਕਰਦੇ ਨੇ। ਹੋਰ ਜਾਣਕਾਰੀ ਲਈ ਜੁੜੋ sps.com.au/punjabi ਨਾਲ।
Hear more stories in your language by visiting sbs.com.au.